आनंदपुर चल वसिए चल वसिए आनंदपुर चल वसिए चल वसिए जिते दुख ना भोगना रोग बसिए रोग बसिए ना भोगना रोग बसिए ना रोग बसिए जिथे दुख ना भोगना रोग बसिए रोग बसिए नी जिंदे चल नी आनंदपुर चल बसिए चल बसिए चल बसिए चल बसिए जिंदे चल नी आनंदपुर चल बसिए चल बसिए हर कोई लेंदा है जितों खुशियां हर कोई लेंदा है दुख देंदा है सुख लेंदा है दुख देंदा है सुख लेंदा है चलो असी भी दुख सारे चल दसिए चल दसिए नी जिंदे चल नी आनंदपुर चल वसिए चल वसिए
चल नी आनंदपुर चल वसिए चल वसिए
जिंदे चल नी आनंदपुर चल वसिए चल वसिए रोग बसिए ना रोग बसिए
जिथे दुख ना भोगना रोग बसिए रोग बसिए
नी जिंदे चल नी आनंदपुर चल वसिए चल वसिए
ਬਖਸ਼ਾਉਂਦੇ ਨੇ ਆਪਣੇ ਬਖਸ਼ਾਉਂਦੇ ਨੇ
ਦੱਸੀਏ ਚੱਲ ਦੱਸੀਏ ਨੀ ਜਿੰਦੇ ਚੱਲ ਨੀ ਆਨੰਦਪੁਰ ਚੱਲ ਵਸੀਏ ਚੱਲ ਵਸੀਏ ਚੱਲ ਵਸੀਏ ਚੱਲ ਵਸੀਏ ਖੁਸ਼ੀਆਂ ਹਰ ਕੋਈ ਲੈਂਦਾ ਹੈ
ਖੁਸ਼ੀਆਂ ਹਰ ਕੋਈ ਲੈਂਦਾ ਹੈ
ਦੁੱਖ ਦਿੰਦਾ ਹੈ ਸੁੱਖ ਲੈਂਦਾ ਹੈ ਚਲੋ ਅਸੀਂ ਵੀ ਦੁੱਖ ਸਾਰੇ ਚੱਲ ਦੱਸੀਏ ਚੱਲ ਦੱਸੀਏ ਨੀ ਜਿੰਦੇ ਚੱਲ ਨੀ ਆਨੰਦਪੁਰ ਚੱਲ ਵਸੀਏ ਚੱਲ ਵਸੀਏ ਪਾਵਨ ਚਰਨਾਂ ਦਾ ਧਿਆਨ ਧਰ ਕੇ ਬੈਠੇ ਹੋ ਆਪਣੇ ਮਨਾਂ ਨੂੰ ਆਖੀਏ ਜਿੰਦੇ ਚੱਲ ਨੀ ਆਨੰਦਪੁਰ ਚੱਲ ਵਸੀਏ ਜਿੱਥੇ ਦੁੱਖ ਨਾ ਭੋਗ ਨਾ ਰੋਗ ਵਸੀਏ ਉਹ ਕਲਗੀਧਰ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰੋ ਜਿਨ੍ਹਾਂ ਨੂੰ ਪਿਆਰ ਨਾਲ ਆਖ ਦਿਓ ਆਨੰਦਪੁਰ ਵਾਸੀ ਔਰ ਕਿਹੜੇ ਆਨੰਦਪੁਰ ਚੱਲ ਵਸਣਾ ਹੈ ਮਨ ਨੂੰ ਕਹੀਏ ਮਣਾ ਜਿਹੜੇ ਆਨੰਦਪੁਰ ਦੇ ਵਾਸੀ ਮੇਰੇ ਕਲਗੀਧਰ ਪਾਤਸ਼ਾਹ ਸਨ ਤੂੰ ਵੀ ਉਸ ਆਨੰਦਪੁਰ ਦਾ ਵਾਸੀ ਬਣ ਜਾ ਕਿਹੜਾ ਆਨੰਦਪੁਰ ਜਿਹੜੇ ਆਨੰਦਪੁਰ ਦੀ ਕਲਪਨਾ ਭਗਤ ਰਵਿਦਾਸ ਜੀ ਨੇ ਗੁਰਬਾਣੀ 'ਚ ਵੀ ਕੀਤੀ ਹੈ ਆਹਾ ਬੇਗਮਪੁਰਾ ਸ਼ਹਿਰ ਕੋ ਨਾਉ ਜਿੱਥੇ ਕੋਈ ਗਮ ਹੀ ਨਹੀਂ ਉਹ ਆਨੰਦਪੁਰ ਸ਼ਹਿਰ ਦਾ ਨਾ ਹੀ ਬੇਗਮਪੁਰਾ। ਦੁੱਖ ਅੰਦੋ ਨਹੀਂ ਤੈ ਠਾਉ, ਜਿਹਦੇ ਵਿੱਚ ਦੁੱਖ ਕਲਪਨਾ ਚਿੰਤਾਵਾਂ ਵਾਸਤੇ ਕੋਈ ਥਾਂ ਹੀ ਨਹੀਂ। ਜਿਹੜੇ ਸ਼ਹਿਰ ਦੀ ਕਲਪਨਾ ਭਗਤ ਰਵਿਦਾਸ ਜੀ ਨੇ ਗੁਰਬਾਣੀ 'ਚ ਕੀਤੀ, ਧਿਆਨ ਦੇਣਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅਨੰਦਪੁਰ ਦੇ ਵਾਸੀ ਨੇ। ਅਨੰਦਪੁਰ ਸਾਹਿਬ ਦੀ ਯਾਤਰਾ ਜਾ ਰਹੇ ਹਾਂ, ਪਾਵਨ ਹੋਲਾ ਮਹੱਲਾ, ਵਿਸਾਖੀ ਦਾ ਦਿਹਾੜਾ, ਅਤੇ ਮਨ ਨੂੰ ਕਹਿਣਾ ਮਣਾ ਕੇਵਲ ਯਾਤਰਾ ਹੀ ਨਹੀਂ ਜਾਣਾ, ਉਸ ਅਨੰਦਪੁਰ ਦਾ ਵਾਸੀ ਬਣ ਜਾ। ਤੇਰੇ ਮਨ ਅੰਦਰੋਂ ਵੀ ਕਲਪਨਾ ਚਿੰਤਾਵਾਂ ਦੁੱਖ ਸੋਗ ਭੋਗ ਰੋਗ ਇਹ ਨਿਕਲ ਜਾਣ, ਇਹ ਮਨ ਹਰ ਵੇਲੇ ਅਨੰਦਪੁਰ ਦਾ ਆਨੰਦ ਦਾ ਵਾਸੀ ਬਣ ਜਾਏ। ਧਿਆਨ ਦੇਣਾ, ਅੱਜ ਮੰਗੀਏ, ਜਿੱਥੇ ਮਨ ਨੂੰ ਕਹਿਣਾ ਮਣਾ ਤੂੰ ਵੀ ਅਨੰਦਪੁਰ ਦਾ ਵਾਸੀ ਬਣ ਜਾ, ਉੱਥੇ ਸਤਿਗੁਰੂ ਜੀ ਦੇ ਚਰਨਾਂ 'ਚ ਵੀ ਦਾਤ ਮੰਗੀਏ। ਸਤਿਗੁਰੂ ਜੀ, ਹੇ ਕਲਗੀਆਂ ਵਾਲੇ, ਹੇ ਬਾਜਾਂ ਵਾਲੇ, ਤੁਸੀਂ ਤਾਂ ਅਨੰਦਪੁਰ ਸਾਹਿਬ ਦੇ ਵਾਸੀ ਹੋ ਹੀ, ਸਾਡੇ 'ਤੇ ਵੀ ਕਿਰਪਾ ਕਰੋ, ਅਸੀਂ ਵੀ ਉਸ ਆਨੰਦ ਦੀ ਦਾਤ ਨੂੰ ਪਾ ਜਾਈਏ, ਅਸੀਂ ਵੀ ਉਸ ਆਨੰਦ ਦੀ ਅਵਸਥਾ। ਧਿਆਨ ਦੇਣਾ, ਵਾਸੀ ਹੋਣਾ ਕੀ ਏ, ਅਨੰਦਪੁਰ ਦਾ ਵਾਸੀ ਹੋਣਾ ਕੀ ਏ, ਕੋਈ ਇਹ ਨਹੀਂ ਕਿ ਮਨ ਸਰੀਰ ਸਾਡਾ ਉੱਥੇ ਰਹਿਣ ਲੱਗ ਪਏ ਅਤੇ ਤਾਂ ਵਾਸੀ ਹਾਂ, ਨਹੀਂ। ਜਿੰਦੇ ਚੱਲਣੀ ਅਨੰਦਪੁਰ ਚੱਲ ਵਸੀਏ, ਜਿੱਥੇ ਦੁੱਖ ਨਾ ਭੋਗ ਨਾ ਰੋਗ ਵਸੀਏ, ਉਸ ਆਨੰਦ ਦੀ ਪ੍ਰਾਪਤੀ ਦੀ ਗੱਲ ਕੀਤੀ ਕਿ ਤੂੰ ਵੀ ਉਸ ਅਨੰਦਪੁਰ ਦੀ ਵਾਸੀ ਬਣ ਜਾ, ਜਿੱਥੇ ਮਨ ਹਰ ਵੇਲੇ ਪਕੜ ਤੋਂ ਬਾਹਰ ਏ। ਧਿਆਨ ਦੇਣਾ, ਇਹ ਉਹ ਅਵਸਥਾ ਦੀ ਦਾਤ ਏ ਜਿਹਨੂੰ ਗੁਰਬਾਣੀ 'ਚ ਲਿਖਿਆ, ਹਰਖ ਸੋਗ ਤੇ ਰਹੋ ਨਿਆਰਾ। ਹਰਖ ਸੋਗ ਤੇ ਕੋਈ ਖੁਸ਼ੀ ਮਿਲ ਜਾਏ ਤੇ ਉਹਦੀ ਬਹੁਤੀ ਖੁਸ਼ੀ ਨਹੀਂ, ਅੰਦਰ ਇੱਕ ਆਨੰਦ ਨਾਲ ਜੁੜਿਆ। ਕੋਈ ਸੋਗ ਆ ਗਿਆ, ਕੋਈ ਦੁੱਖ ਆ ਗਿਆ ਤੇ ਕੋਈ ਬਹੁਤੀ ਕਲਪਨਾ ਨਹੀਂ, ਅੰਦਰ ਉਸ ਆਨੰਦ ਨਾਲ ਜੁੜਿਆ ਪਿਆ। ਧਿਆਨ ਦਿਓ, ਜੇ ਨਕਸ਼ਾ ਨਹੀਂ ਸਾਹਮਣੇ ਆਉਂਦਾ ਤੇ ਸੁਰਤੀ ਲੈ ਕੇ ਜਾਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ, ਤੁਹਾਡੇ ਸਾਹਮਣੇ ਨਕਸ਼ਾ ਆ ਜਾਏਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਸਣ ਤੇ ਵਿਰਾਜਮਾਨ ਨੇ, ਦੀਵਾਨ ਸਜਿਆ ਹੋਇਆ। ਕੋਈ ਸਿੱਖ ਚੋਰ ਸਾਹਿਬ ਕਰ ਰਿਹਾ, ਛੱਤਰ ਝੁੱਲ ਰਹੇ ਨੇ, ਇੱਕ ਜਣਾ ਚਰਨ ਪਰੋਸਣ ਦੀ ਸੇਵਾ ਕਰ ਰਿਹਾ, ਇੱਕ ਜਣਾ ਗੋਡੇ ਘੁੱਟ ਰਿਹਾ, ਕਈ ਸਰੀਰ ਆ ਕੇ ਨਮਸਕਾਰਾਂ ਕਰ ਰਹੇ ਨੇ, ਕਈ ਝੁੱਕ ਝੁੱਕ ਕੇ ਸਲਾਮਾਂ ਕਰ ਰਹੇ ਨੇ, ਪਰ ਮਨ ਆਨੰਦ ਵਿੱਚ, ਕੋਈ ਵਿਸ਼ੇਸ਼ ਖੁਸ਼ੀ ਨਹੀਂ। ਅਤੇ ਇੱਕ ਪਾਸੇ ਉਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ 'ਚ ਬੈਠੇ ਨੇ, ਪੈਰਾਂ ਦੇ ਵਿੱਚ ਜੋੜੇ ਵੀ ਨਹੀਂ ਹੈਗੇ, ਇੱਟ ਦਾ ਸਰਾਣਾ ਬਣਾਇਆ ਪਰ ਮਨ ਵਿਸ਼ੇਸ਼ ਕਲਪਨਾ 'ਚ ਨਹੀਂ। ਆਖੋ ਸਤਨਾਮ, ਬਹੁਤੀ ਖੁਸ਼ੀ ਏ, ਬਹੁਤੇ ਸੁੱਖ ਨੇ ਅਤੇ ਮਨ ਕਿਤੇ ਵਿਸ਼ੇਸ਼ ਖੁਸ਼ੀ ਵਿੱਚ ਨਹੀਂ ਹੈਗਾ, ਅਤੇ ਜੇ ਦੁੱਖ ਨੇ ਅਤੇ ਮਨ ਕਿਤੇ ਵਿਸ਼ੇਸ਼ ਕਲਪਨਾ 'ਚ ਨਹੀਂ, ਅੰਦਰ ਉਹ ਆਨੰਦ ਨਾਲ ਜੁੜਿਆ। ਅੱਜ ਮੰਗੀਏ ਅਤੇ ਨਾਲ ਮਨ ਨੂੰ ਗਿਆਨ ਦੇਈਏ। ਇਹ ਕਿਹੜੀ ਅਵਸਥਾ ਜਿਹੜੀ ਗੁਰਬਾਣੀ 'ਚ ਕਹਿੰਦੀ ਹੈ, ਹਰਖ ਸੋਗ ਤੇ ਰਹੇ ਨੇ ਯਾਰ, ਜਿੱਥੇ ਕੋਈ ਦੁੱਖ ਹੀ ਨਹੀਂ। ਜੇ ਕੋਈ ਦੁੱਖ ਆਉਂਦਾ ਸਰੀਰ ਕਰਕੇ ਉੱਪਰਲੀ ਕਿਰਿਆ, ਪਰ ਅੰਦਰ ਮਨ ਆਨੰਦ 'ਚ ਜੁੜਿਆ। ਜਿਵੇਂ ਦ੍ਰਿਸ਼ਟਾਂਤ ਵਜੋਂ ਮਹਾਂਪੁਰਖ ਗਿਆਨ ਦਿੰਦੇ ਸਨ ਕਿ ਕੋਈ ਗੁਰਸਿੱਖ ਸੀ ਜਿਹੜਾ ਇਹ ਅਨੰਦਪੁਰ ਦਾ ਵਾਸੀ ਬਣਿਆ ਹੋਇਆ ਸੀ, ਦੁਕਾਨ 'ਤੇ ਬੈਠਾ ਅਤੇ ਕਿਸੇ ਨੇ ਆਖਿਆ, ਸਰਦਾਰ ਜੀ ਹੁਣੇ ਹੁਣੇ ਸੁਣਿਆ ਹੈ ਜੇ ਤੁਹਾਡਾ 50,000 ਦਾ ਨੁਕਸਾਨ ਹੋ ਗਿਆ। ਧਿਆਨ ਦੇਣਾ, ਇਹ ਦ੍ਰਿਸ਼ਟਾਂਤ ਦੇ ਰਿਹਾ ਦਾਸ ਤਾਂ ਕਿ ਨਕਸ਼ਾ ਤੁਹਾਡੇ ਸਾਹਮਣੇ ਆ ਜਾਏ। ਸਰਦਾਰ ਜੀ 50,000 ਦਾ ਨੁਕਸਾਨ ਹੋ ਗਿਆ ਹੈ, ਅਤੇ ਧਿਆਨ ਦੇਣਾ, ਉਹ ਸਿੱਖ ਜਿਹੜਾ ਅੰਦਰਲੀ ਵਸਾ ਅਨੰਦਪੁਰ ਦਾ ਵਾਸੀ ਹੈ, ਕਹਿਣ ਲੱਗਾ ਕੋਈ ਗੱਲ ਨਹੀਂ, ਕਰਦੇ ਹਾਂ ਕੋਈ ਯਤਨ ਕਰਦੇ ਹਾਂ, ਜਿਹੜਾ ਸੁਣਿਆ ਲੈ ਕੇ ਆਇਆ ਸੀ ਚਲਾ ਗਿਆ। ਕਹਿੰਦੇ 5-7 ਮਿੰਟਾਂ ਬਾਅਦ ਉਹੀ ਬੰਦਾ ਦੁਬਾਰਾ ਸੁਣਿਆ ਲੈ ਕੇ ਆ ਰਿਹਾ, ਕਹਿਣ ਲੱਗਾ ਮਹਾਰਾਜ ਉਹ ਗਲਤੀ ਲੱਗ ਗਈ ਸੀ, ਭੁਲੇਖਾ ਲੱਗ ਗਿਆ ਸੀ, ਜਿਹੜਾ ਨੁਕਸਾਨ ਸੀ ਨਾ ਉਹ ਤੁਹਾਡਾ ਨਹੀਂ ਹੋਇਆ, ਕਿਸੇ ਹੋਰ ਦਾ ਮਾਲ ਫੜਿਆ ਗਿਆ ਸੀ, ਤੁਹਾਡਾ ਮਾਲ ਜਿਹੜਾ 50,000 ਦਾ ਸੀ ਉਹ ਬਚ ਗਿਆ, ਅਤੇ ਧਿਆਨ ਦੇਣਾ। ਕਹਿਣ ਲੱਗੇ ਚਲੋ ਸ਼ੁਕਰ ਹੈ ਉਸ ਮਾਲਕ ਦਾ, ਆਖੋ ਸਤਨਾਮ। ਜਿਹੜਾ ਸੁਣਿਆ ਲੈ ਕੇ ਆਇਆ ਉਹ ਹੈਰਾਨ ਹੋ ਗਿਆ, ਇਹ ਕੀ ਗੱਲ, ਜਦੋਂ ਮੈਂ ਇਹਨੂੰ ਕਿਹਾ ਕਿ 50,000 ਦਾ ਨੁਕਸਾਨ ਹੋਇਆ ਤਾਂ ਬੰਦਾ ਕਲਪਿਆ ਨਹੀਂ। ਚਲੋ ਕੋਈ ਉਦਮ ਕਰਦੇ ਹਾਂ, ਕੋਈ ਯਤਨ ਕਰਦੇ ਹਾਂ, ਪਰ ਮਨ ਜੁੜਿਆ ਪਿਆ। ਅਤੇ ਜਦੋਂ ਮੈਂ ਕਿਹਾ ਕਿ ਨੁਕਸਾਨ ਤੁਹਾਡਾ ਨਹੀਂ ਹੋਇਆ, ਕਿਸੇ ਹੋਰ ਦਾ ਹੋਇਆ, ਤੁਹਾਡਾ ਬਚਾਅ ਹੋ ਗਿਆ ਅਤੇ 50,000 ਦਾ ਫਾਇਦਾ ਹੀ ਹੋ ਗਿਆ ਨਾ ਇੱਕ ਹਿਸਾਬ ਨਾਲ, ਅਤੇ ਇਹ ਬਹੁਤੀ ਖੁਸ਼ੀ ਵਿੱਚ ਵੀ ਨਹੀਂ ਆਇਆ। ਅੱਗੋਂ ਕਹਿੰਦਾ ਚਲੋ ਸ਼ੁਕਰ ਹੈ ਉਹਦਾ, ਵਾਹਿਗੁਰੂ ਦਾ ਸ਼ੁਕਰ ਹੈ। ਕਿਉਂ, ਉਹਦੀ ਥਾਂ ਕੋਈ ਹੋਰ ਹੁੰਦਾ ਜਦੋਂ ਨੁਕਸਾਨ ਦਾ ਸੁਣਦਾ ਤਾਂ ਹਾਏ ਹਾਏ ਉੱਥੇ ਹੀ ਪੈ ਜਾਣੀ, ਮਰ ਗਏ ਹਾਏ ਹਾਏ ਹੋ ਜਾਣੀ। ਅਤੇ ਜੋ ਖੁਸ਼ੀ ਦਾ ਸੁਣਦਾ ਕਿ ਤੁਹਾਡਾ ਨਹੀਂ ਹੋਇਆ, ਕਿਸੇ ਦਾ ਤਾਂ ਹੋਇਆ, ਅਤੇ ਉਹਦੇ ਵਿੱਚ ਬਹੁਤਾ ਭੰਗੜਾ, ਬਹੁਤੀ ਖੁਸ਼ੀ, ਧਿਆਨ ਦੇਣਾ ਇਹ ਵਿਚਕਾਰਲੀ ਅਵਸਥਾ ਹੈ। ਹਰ ਖਸੋਗ 'ਤੇ ਰਹੇ ਨਿਆਰੋਂ, ਜਿੱਥੇ ਕੋਈ ਵਿਸ਼ੇਸ਼ ਪਕੜ ਨਹੀਂ, ਜਿੱਥੇ ਕੋਈ ਖੁਸ਼ੀ ਮਿਲੀ ਹੈ ਅਤੇ ਬਹੁਤੀ ਖੁਸ਼ੀ ਨਹੀਂ ਸਰੀਰ ਕਰਕੇ ਹੈ, ਮਨ ਅੰਦਰ ਜੁੜਿਆ ਪਿਆ, ਜਿੱਥੇ ਕੋਈ ਦੁੱਖ ਆਇਆ ਅਤੇ ਬਹੁਤਾ ਦੁਖੀ ਨਹੀਂ, ਇਸ ਕਰਕੇ ਆਪਣੇ ਮਨ ਨੂੰ ਕਹੀਏ ਕਿ ਮਨਾ ਤੂੰ ਵੀ ਉਸ ਆਨੰਦਪੁਰ ਦਾ ਵਾਸੀ ਬਣ ਜਾ ਜਿੱਥੇ ਹਰ ਵੇਲੇ ਦੁੱਖ ਨਹੀਂ, ਸੋਗ ਨਹੀਂ, ਭੋਗ ਨਹੀਂ, ਰੋਗ ਨਹੀਂ, ਹਰ ਵੇਲੇ ਅੰਦਰ ਵਾਹਿਗੁਰੂ ਚੱਲ ਰਿਹਾ, ਮਨ ਇੱਕ ਵਿਸ਼ੇਸ਼ ਆਨੰਦ ਵਿੱਚ ਜੁੜਿਆ। ਆਓ ਸਾਰੇ ਕੋਈ ਵੀ ਰਸਨਾ ਵਾਂਝੀ ਨਾ ਰਵੇ, ਮਨ ਨੂੰ ਕਹੀਏ ਕਿ ਮਨਾ ਤੂੰ ਵੀ ਉਸ ਆਨੰਦਪੁਰ ਦਾ ਵਾਸੀ ਬਣ ਜਾ। ਆਓ ਸਾਰੇ ਕਰਿਓ ਕਿਰਪਾ ਜੀ। ਜਿੰਦੇ ਚੱਲਨੀ ਆਨੰਦਪੁਰ ਚੱਲ ਵਸੀਏ, ਚੱਲ ਵਸੀਏ।
ਜਿੰਦੇ ਚੱਲਨੀ ਆਨੰਦਪੁਰ ਚੱਲ ਵਸੀਏ, ਚੱਲ ਵਸੀਏ।
ਜਿੰਦੇ ਚੱਲਨੀ ਆਨੰਦਪੁਰ ਚੱਲ ਵਸੀਏ, ਚੱਲ ਵਸੀਏ। ਚੱਲ ਵਸੀਏ, ਚੱਲ ਵਸੀਏ।
ਚੱਲਨੀ ਆਨੰਦਪੁਰ ਚੱਲ ਵਸੀਏ, ਚੱਲ ਵਸੀਏ।
ਸਾਧ ਸੰਗਤ, ਇੱਕ ਇਲਾਕੇ ਦੇ ਵਿੱਚ ਸਾਰੇ ਇਲਾਕੇ ਨਿਵਾਸੀਆਂ ਵਾਲਿਆਂ ਨੇ ਹੋਲੇ ਮਹੱਲੇ ਦੇ ਦਿਹਾੜੇ 'ਤੇ ਆਨੰਦਪੁਰ ਸਾਹਿਬ ਦੀ ਯਾਤਰਾ ਕਹਿੰਦੇ ਜਦੋਂ ਕੱਢੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੇਲੇ, ਇਤਿਹਾਸ 'ਚ ਜ਼ਿਕਰ ਆਉਂਦਾ ਸਾਰੇ ਇਲਾਕੇ ਅਤੇ ਨਾਲ ਦੇ ਇਲਾਕੇ ਲੱਗਦਿਆਂ ਵਿੱਚ ਵੀ ਸੁਣੇ ਘੱਲੇ ਗਏ ਕਿ ਫਲਾਣੇ ਦਿਨ ਨੂੰ ਸਾਰੀ ਸੰਗਤ ਨੇ ਇਕੱਠ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਹੋਲੇ ਮਹੱਲੇ 'ਤੇ ਆਨੰਦਪੁਰ ਸਾਹਿਬ ਪਹੁੰਚਣਾ। ਧਿਆਨ ਦੇਣਾ ਸਾਰੀ ਸੰਗਤ, ਇੱਕ ਵਿਸ਼ੇਸ਼ ਖੁਸ਼ੀ ਕਿ ਫਲਾਣੇ ਦਿਨ ਚੱਲਣਾ, 7-8 ਦਿਨ ਦਾ ਪੈਂਡਾ ਏ, ਕਿਉਂਕਿ ਪਹਿਲੇ ਸਮੇਂ ਸਨ, ਅੱਜ ਕੱਲ੍ਹ ਵਾਂਗੂ ਸਾਧਨ ਨਹੀਂ ਸਨ ਹੁੰਦੇ, ਕੋਈ ਗੱਡੇ ਚੱਲਦੇ ਸਨ, ਕੋਈ ਇਸ ਤਰ੍ਹਾਂ ਦੇ ਹੋਰ ਸਾਧਨ, ਅਤੇ ਦੂਰ ਦੁਰਾਡਿਓਂ ਸੰਗਤਾਂ ਨੂੰ ਆਉਂਦਿਆਂ 5-5, 7-7 ਦਿਨ ਲੱਗ ਜਾਂਦੇ ਸਨ। ਸੰਗਤਾਂ 'ਚ ਬੜਾ ਉਤਸ਼ਾਹ, ਬੜਾ ਹੀ ਚਾਅ, ਕਿੱਥੇ ਜਾਣਾ, ਆਨੰਦਪੁਰ ਸਾਹਿਬ। ਅਤੇ ਜਿੱਥੇ ਹੋਰ ਵੀ ਸੰਗਤਾਂ ਨੇ ਉੱਥੇ ਉਸੇ ਸੰਗਤ ਦੇ ਵਿੱਚ, ਉਸੇ ਇਲਾਕੇ ਵਿੱਚ ਇੱਕ 9 ਸਾਲ ਦੀ ਉਮਰ ਦਾ ਬੱਚਾ, ਇਹਨੇ ਵੀ ਪੁੱਛਿਆ ਮਾਂ ਬਾਪ ਨੂੰ ਕਿੱਥੇ ਜਾਣਾ ਅਸੀਂ। ਕਹਿਣ ਲੱਗੇ ਆਨੰਦਪੁਰ ਜਾਣਾ, ਇਸ ਵਾਸਤੇ ਕਲਗੀਧਰ ਜੀ ਦੇ ਦਰਸ਼ਨ ਕਰਾਂਗੇ, ਉੱਥੋਂ ਕੀ ਮਿਲੇਗਾ, ਬੱਚਾ ਪੁੱਛ ਰਿਹਾ, ਇੱਕ 9 ਸਾਲ ਦੀ ਉਮਰ ਦਾ ਬੱਚਾ, ਕੀ ਮਿਲੇਗਾ। ਅਤੇ ਮਾਤਾ ਪਿਤਾ ਕੀ ਕਹਿ ਰਹੇ ਨੇ, ਕਾਕਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਮੰਗੀਏ ਉਹ ਤਾਂ ਦਿੰਦੇ ਹੀ ਨੇ, ਜਿੱਡੀ ਵੱਡੀ ਕੋਈ ਭਾਵਨਾ ਲੈ ਕੇ ਜਾਵੇ ਉੱਡੀਆਂ ਵੱਡੀਆਂ ਦਾਤਾਂ ਦਿੰਦੇ ਨੇ। ਆਖੋ ਸਤਨਾਮ, ਹਰ ਕਿਸੇ ਨੂੰ ਆਨੰਦ, ਆਨੰਦ ਦੀ ਦਾਤ, ਖੁਸ਼ੀਆਂ ਦੀਆਂ ਦਾਤਾਂ। ਇੱਕ ਗੱਲ ਯਾਦ ਰੱਖਣਾ, ਬੜੀ ਸੰਗਤ ਜਾ ਰਹੀ ਸੀ, ਪਰ ਜੋ ਇਹ 9 ਸਾਲ ਦੇ ਬੱਚੇ ਦੇ ਦਿਲ 'ਤੇ ਗੱਲ ਛੱਪ ਗਈ, ਇੱਕ ਗੱਲ ਦਿਲ 'ਚ ਵਸ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਜਾਣੇ ਨੇ ਆਨੰਦਪੁਰ, ਅਤੇ ਆਨੰਦ ਮਿਲਦਾ, ਉਹ ਦਾਤਾਂ ਮਿਲਦੀਆਂ ਜਿਹੜੀਆਂ ਕਰਮਾਂ ਵਿੱਚ ਵੀ ਨਹੀਂ ਲਿਖੀਆਂ। ਧਿਆਨ ਦੇਣਾ, ਯਾਤਰਾ 'ਤੇ ਬੜੇ ਹੀ ਕਰਨ ਜਾ ਰਹੇ ਸਨ, ਪਰ ਇਹਨੇ ਉਹ ਭਾਵਨਾ ਰੱਖੀ, ਉਹ ਭਾਵਨਾ ਰੱਖੀ ਦਾਸ ਅੱਖਰਾਂ 'ਚ ਤੁਹਾਨੂੰ ਦੱਸ ਨਹੀਂ ਸਕਦਾ। ਤੁਹਾਡੇ ਵੀ ਇਲਾਕੇ 'ਚ ਬੜੇ ਸੁਣੇ ਆਉਂਦੇ ਹੋਣਗੇ ਕਿ ਚਲੋ ਹੋਲੇ ਮਹੱਲੇ ਦੀਆਂ 3 ਛੁੱਟੀਆਂ ਆਈਆਂ ਅਤੇ ਚੱਲੀਏ ਕਿਤੇ ਮਨੀਕਰਨ ਸਾਹਿਬ, ਕਿਤੇ ਆਨੰਦਪੁਰ ਸਾਹਿਬ। ਤੁਹਾਡੇ ਵੀ ਇਲਾਕੇ 'ਚ ਕਈ ਪ੍ਰੋਗਰਾਮ ਬਣਦੇ ਹੋਣਗੇ, ਗਰਮੀਆਂ ਦੀਆਂ ਛੁੱਟੀਆਂ ਆਈਆਂ ਨੇ, ਹੇਮਕੁੰਟ ਸਾਹਿਬ ਚੱਲੀਏ, ਅੰਮ੍ਰਿਤਸਰ ਦਰਸ਼ਨ ਕਰਨ ਚੱਲੀਏ, ਹਜ਼ੂਰ ਸਾਹਿਬ ਚੱਲੀਏ, ਜਾਓ, ਮੁਬਾਰਕ ਨੇ। ਪਰ ਯਾਦ ਰੱਖਣਾ, ਜੇ ਤਾਂ ਯਾਤਰਾ ਜਾ ਰਹੇ ਹੋ, ਕਿਉਂਕਿ ਸਤਿਗੁਰੂ ਜੀ ਨੇ ਜੁਗਤੀ ਦੱਸੀ ਹੈ ਗੁਰਬਾਣੀ 'ਚ, ਯਾਤਰਾ ਜਾਣਾ ਤਾਂ ਕਿਹੜੇ ਢੰਗ ਨਾਲ, ਅਤੇ ਜੇ ਤਾਂ ਯਾਤਰਾ ਜਾ ਰਹੇ ਹੋ ਇੱਕ ਦਰਸ਼ਨਾਂ ਦੀ ਭਾਵਨਾ ਲੈ ਕੇ। ਗੁਰਬਾਣੀ ਕਹਿੰਦੀ ਹੈ ਨਾ, ਤੀਰਥ ਨਾਮਨ ਜਾਓ, ਤੀਰਥ ਨਾਮ ਹੈ। ਜੇ ਤਾਂ ਯਾਤਰਾ ਜਾ ਰਹੇ ਹੋ ਇੱਕ ਇਹ ਭਾਵਨਾ ਲੈ ਕੇ ਕਿ ਸਾਧ ਸੰਗਤ, ਜੇ ਮੇਰਾ ਇੱਥੇ ਰੂਟੀਨ ਦੇ ਵਿੱਚ 1/2 ਘੰਟੇ ਦਾ ਨੇਮ ਹੈ, ਅਤੇ ਜੇ ਮੈਂ ਹੇਮਕੁੰਡ ਸਾਹਿਬ ਜਾ ਰਿਹਾ ਵਾਂ ਅਤੇ ਹੇਮਕੁੰਡ ਸਾਹਿਬ ਜਾਂਦੇ ਹਾਂ, ਜੇ ਤਾਂ ਨੇਮ ਹੋ ਜੇ 4 ਘੰਟੇ ਦਾ, 6 ਘੰਟੇ ਦਾ, ਫਿਰ ਤਾਂ ਯਾਤਰਾ ਥਾਏ ਹੈ। ਆਖੋ ਸਤਨਾਮ, ਅਤੇ ਜੇ ਨਿਤਨੇਮ 1/2 ਘੰਟੇ ਦਾ ਘਰ ਦੇ ਵਿੱਚ ਹੈ, ਤਾਂ ਉੱਥੇ ਵੀ 1/2 ਘੰਟੇ ਦਾ, ਅਤੇ ਫਿਰ ਗੱਲ ਨਹੀਂ ਬਣੇਗੀ। ਅਤੇ ਜੇ ਇਹ ਦਿਮਾਗ 'ਚ ਯਾਤਰਾ ਜਾ ਰਹੇ ਹਾਂ, ਵਧੀਆ ਠੰਡੇ ਇਲਾਕੇ 'ਚ ਜਾਵਾਂਗੇ, ਹੈਂ, ਖਾਵਾਂ ਪੀਵਾਂਗੇ, ਮੌਜਾਂ ਲਵਾਂਗੇ, ਮਜ਼ਾ ਲਵਾਂਗੇ, ਅਤੇ ਯਾਦ ਰੱਖਣਾ ਮਹਾਰਾਜ ਕਹਿੰਦੇ ਨੇ ਫਿਰ ਨਹਾਵਣ ਚੱਲੇ, ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲਪਸੀ ਨਹਾਤੇ ਹਾਂ, ਦੋਏ ਭਉ ਚੜੀਏ ਸੋਰ। ਇਹ ਬੱਚੇ ਦੇ ਦਿਲ 'ਚ ਗੱਲ ਛੱਪ ਗਈ, ਬੜੇ ਯਾਤਰਾ ਜਾ ਰਹੇ ਸਨ, ਪਰ ਸਾਧ ਸੰਗਤ ਬਾਕੀਆਂ ਦੇ ਮਨਾਂ ਦੀ ਤਾਂ ਕਹਿ ਨਹੀਂ ਸਕਦੇ, ਪਰ ਇਹ ਬੱਚਾ ਜਿੰਨੇ ਦਿਨ 5-7 ਦਿਨ ਯਾਤਰਾ ਕਰ ਰਿਹਾ, ਕਹਿੰਦੇ ਨੇ ਗੱਲ ਛਪਾ ਲਈ ਕਿ ਮੈਂ ਖੁਸ਼ੀਆਂ ਲੈਣੀ ਹੈ, ਆਨੰਦਪੁਰੋਂ ਆਨੰਦ ਮਿਲਣਾ। ਅਤੇ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਫਲ ਤੇਰੀ ਭਾਵਨਾ ਨੂੰ ਲੱਗਣੇ, ਕਹਿੰਦੇ ਸਾਰਾ ਦਿਨ 5-7 ਦਿਨ ਦਾ ਸਫ਼ਰ ਇਹਨੇ ਵਾਹਿਗੁਰੂ ਵਾਹਿਗੁਰੂ ਕਰਦੇ ਜਾਣਾ, ਇਹਨੇ ਸ਼ਬਦ ਕੀਰਤਨ ਕਰਦੇ ਜਾਣਾ, ਅਤੇ ਜਦੋਂ ਰਾਤ ਦਾ ਸਮਾਂ ਹੋਣਾ ਭੱਜ ਭੱਜ ਕੇ ਅੱਗੇ ਲੱਗ ਲੱਗ ਕੇ ਸਾਰਿਆਂ ਦੀ ਸੇਵਾ ਕਰਨੀ। ਰਾਤ ਨੂੰ ਸੰਗਤ ਨੇ ਜਿੱਥੇ ਵਿਸ਼ਰਾਮ ਕਰਨਾ ਬਜ਼ੁਰਗਾਂ ਦੇ, ਇਹਨੇ ਕਦੀ ਚਰਨ ਘੁੱਟਣੇ, ਕਦੀ ਜੇ ਵੇਖਣਾ ਕਿ ਕੋਈ ਬਜ਼ੁਰਗ ਬੈਠਾ ਉਹਦੀ ਕਦੀ ਪਿੱਠ ਘੁੱਟਣ ਲੱਗ ਪੈਣੀ, ਕਦੇ ਲੱਤਾਂ ਘੁੱਟਣ ਲੱਗ ਪੈਣੀਆਂ, ਭਾਵ ਸਾਰਿਆਂ ਦੀਆਂ ਅਸੀਸਾਂ। ਅਤੇ ਮਹਾਂਪੁਰਸ਼ ਬਚਨ ਕਰਦੇ ਸਨ, ਸੰਗਤ ਦੀ ਅਸੀਸ ਬਹੁਤ ਲੱਗਦੀ ਜੀ, ਸਾਰਿਆਂ ਸੰਗਤ ਦਾ ਇਹ ਬੱਚਾ ਅੱਖ ਦਾ ਤਾਰਾ ਬਣ ਗਿਆ, ਹਰ ਇੱਕ ਦੇ ਮੁੱਖ ਤੋਂ ਅਸੀਸ ਨਿਕਲੇ। ਕਹਿੰਦੇ ਅੱਜ ਦਿਨ ਆਇਆ 7ਵੇਂ 8ਵੇਂ ਦਿਨ ਜਦੋਂ ਆਨੰਦਪੁਰ ਸਾਹਿਬ ਪਹੁੰਚੇ ਨੇ, ਆਨੰਦਪੁਰ ਸਾਹਿਬ ਵੀ ਜਿੱਥੇ ਬਾਕੀ ਦਰਸ਼ਨ ਕਰ ਰਹੇ ਨੇ, ਮੂੰਹੋਂ ਮੰਗੀਆਂ ਮੁਰਾਦਾਂ ਪਾ ਰਹੇ ਨੇ। ਕਹਿੰਦੇ ਬੱਚਾ ਜਦੋਂ ਸਾਚੇ ਪਾਤਸ਼ਾਹ ਅੰਮ੍ਰਿਤ ਵੇਲੇ ਦਾ ਦੀਵਾਨ ਸਜੇ ਹੈ, ਆਸਾ ਜੀ ਦੀ ਵਾਰ ਦੇ ਦੀਵਾਨ ਉਪਰੰਤ ਜਥੇਦਾਰ ਨੇ ਅੱਗੇ ਹੋ ਕੇ ਹਾਜ਼ਰੀ ਲਵਾਈ ਜੀ, ਫਲਾਣੇ ਇਲਾਕੇ ਤੋਂ ਸੰਗਤ ਆਈ ਹੈ, ਸੰਗਤ ਦਾ ਪ੍ਰਸ਼ਾਦ ਭੁਗਤਾਇਆ, ਸਾਰੀ ਸੰਗਤ ਦਰਸ਼ਨ ਕਰ ਰਹੀ ਹੈ। ਕਹਿੰਦੇ ਬੱਚਾ ਹੱਥ ਜੋੜ ਕੇ, ਅੱਖਾਂ ਬੰਦ ਕਰਕੇ ਅਤੇ ਸਤਿਗੁਰੂ ਜੀ ਦੇ ਸਾਹਮਣੇ ਖਲੋ ਕੇ ਅਰਦਾਸਾਂ ਕਰ ਰਿਹਾ। ਅਤੇ ਮੇਰੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਸ ਬੱਚੇ ਵੱਲ ਵੇਖਦੇ ਹੀ ਰਹਿ ਗਏ। ਕਹਿੰਦੇ ਜਦੋਂ ਵੇਖਿਆ ਤੇ ਉਹ ਵਾਲੀ ਗੱਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਆਰ। ਕੀ ਪਤਾ ਕਿਹਦੇ ਤੇ ਨਦਰ, ਅੱਜ ਉਹ ਨਿਗਾਹ ਨਦਰ ਵਾਲੀ ਜਿਹਨੂੰ ਭਾਈ ਨੰਦ ਲਾਲ ਮੰਗਦੇ ਰਹੇ। ਸਤਿਗੁਰ ਕਹਿੰਦੇ ਸਨ ਇਹ ਸੌਦਾ ਮਹਿੰਗਾ, ਅੱਜ ਸਹਿਜ ਸੁਭਾਅ ਬਾਲਕ ਤੇ ਹੋ ਗਈ। ਕਹਿੰਦੇ ਪਾਤਸ਼ਾਹ ਜਥੇਦਾਰ ਨੂੰ ਕਹਿਣ ਲੱਗੇ, ਬੱਚਾ ਤੁਹਾਡੇ ਨਾਲ ਆਇਆ? ਕਹਿਣ ਲੱਗਾ ਜੀ ਹਾਂ। ਸਤਿਗੁਰ ਕਹਿਣ ਲੱਗੇ ਬੱਚੇ ਨੂੰ ਅੱਗੇ ਲਿਆਓ। ਜਦੋਂ ਬੱਚਾ ਅੱਗੇ ਆਇਆ ਤੇ ਸਾਧ ਸੰਗਤ ਅੱਠਾਂ ਦਸਾਂ ਜਾਣਿਆਂ ਨੇ ਗਵਾਹੀ ਭਰੀ। ਮਹਾਰਾਜ ਬੱਚੇ ਨੇ ਬੜੀ ਸੇਵਾ ਕੀਤੀ। ਮਹਾਰਾਜ ਰਾਤ ਨੂੰ ਗੋਡੇ ਘੁੱਟਦਾ ਸੀ, ਮਹਾਰਾਜ ਲੰਗਰ ਦੀ ਸੇਵਾ, ਮਹਾਰਾਜ ਜੋੜਿਆਂ ਦੀ ਸੇਵਾ, ਹਰ ਸੇਵਾ ਚੱਕੇ, ਸਿਮਰਨ ਚੱਕੇ, ਕੀਰਤਨ ਚੱਕੇ। ਤੇ ਪਾਤਸ਼ਾਹ ਦੀ ਨਿਗਾਹ ਕਿਉਂ ਨਾ ਹੋਵੇ ਸੰਗਤਾਂ ਦੀਆਂ ਅਸੀਸਾਂ, ਬੱਚੇ ਦੀ ਸੇਵਾ ਮਨ ਕਰਕੇ ਭਾਵਨਾ। ਤੇ ਸਾਧ ਸੰਗਤ ਮਹਾਰਾਜ ਨਦਰ ਵਾਲੇ ਘਰ ਚ ਆਏ। ਇਹ ਬੱਚੇ ਦੇ ਮੁੱਖ ਤੋਂ ਕੁਝ ਨਾ ਬੋਲਿਆ, ਸਤਿਗੁਰੂ ਜੀ ਇਹਦੇ ਮਸਤਕ ਵੱਲ ਤੱਕ ਕੇ ਕਹਿੰਦੇ, ਇਤਿਹਾਸ ਆਉਂਦਾ ਕਿ ਦੋ ਘੜੀਆਂ ਨੈਣ ਬੰਦ ਕਰ ਲਏ, ਨੇਤਰ ਬੰਦ ਕਰਕੇ ਸਤਿਗੁਰੂ ਨੇ ਜਦੋਂ ਨੇਤਰ ਖੋਲ੍ਹੇ, ਕਹਿਣ ਲੱਗੇ ਤੈਨੂੰ ਕੀ ਦਈਏ? ਬੱਚਾ ਚੁੱਪ। ਦਇਆ ਸਿੰਘ ਨੂੰ ਕਹਿਣ ਲੱਗੇ, ਦਇਆ ਸਿੰਘ ਕਲਮ ਦਵਾਤ ਲਿਆ। ਕਹਿੰਦੇ ਜਦੋਂ ਕਲਮ ਦਵਾਤ ਲਿਆਉਂਦੀ ਤੇ ਸੱਚੇ ਪਾਤਸ਼ਾਹ ਜੀ ਨੇ ਕਲਮ ਦੇ ਨਾਲ ਇਹ ਬੱਚੇ ਦੇ ਮਸਤਕ 'ਤੇ ਬਿੰਦੀ ਵਾਹਤੀ। ਸਾਰੀਆਂ ਸੰਗਤਾਂ ਹੈਰਾਨ, ਇਹ ਬਿੰਦੀ ਕਾਹਦੀ ਵਾਹੀ? ਸਤਿਗੁਰੂ ਜੀ ਨੇ ਕੀ ਦਿੱਤਾ ਇਸ ਨੂੰ? ਸਾਧ ਸੰਗਤ ਧਿਆਨ ਦੇਣਾ, ਕਈ ਸਮਝਣ ਲੱਗ ਪਏ, ਹੋ ਸਕਦਾ ਨਜ਼ਰ ਦਾ ਟਿੱਕਾ ਲਾਤਾ। ਪਰ ਸਤਿਗੁਰੂ ਜੀ ਨੂੰ ਜਦੋਂ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਬਿੰਦੀ ਕਿਉਂ ਵਾਹੀ ਇਹਦੇ ਮੱਥੇ 'ਤੇ? ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪਿਆਰਿਓ ਇਹ ਬੱਚੇ ਦੀ ਉਮਰ 9 ਸਾਲ ਲਿਖੀ ਸੀ। ਇਹ ਬੱਚੇ ਨੇ, ਅੱਜ ਇਹਦਾ ਆਖਰੀ ਦਿਨ ਸੀ, ਕੱਲ੍ਹ ਸੰਗਤਾਂ ਨੇ ਇਹਦੀ ਲਾਸ਼ ਲੈ ਕੇ ਇੱਥੋਂ ਜਾਣੀ ਸੀ, ਪਰ ਇਹਦੀ ਸੇਵਾ ਵੇਖ ਕੇ, ਇਹਦੀ ਸੇਵਾ ਵੇਖ ਕੇ ਸਾਡੇ ਮਨ 'ਚ ਦਇਆ ਆਈ ਅਤੇ ਇਹਦੀ 9 ਸਾਲ ਤੋਂ ਅੱਗੇ ਬਿੰਦੀ ਲਾ ਕੇ ਉਮਰ 9 ਤੋਂ 90 ਕਰ ਦਿੱਤੀ ਹੈ। ਆਖੋ ਸਤਨਾਮ। ਸਤਿਗੁਰ ਮੇਰਾ ਸਰਬ ਪ੍ਰਤ ਪਾਲੇ, ਸਤਿਗੁਰ ਮੇਰਾ ਮਾਰ ਜਵਾਲੇ। ਉਹ ਬੱਚਾ ਵੀ ਖੁਸ਼ੀਆਂ ਦੀਆਂ ਦਾਤਾਂ, ਸੰਗਤਾਂ ਵਾਹਿਗੁਰੂ ਵਾਹਿਗੁਰੂ ਜਪਦੀਆਂ, ਆਨੰਦ ਲੈ ਕੇ ਆਨੰਦਪੁਰੋਂ ਵਾਪਸ ਜਾ ਰਹੀਆਂ। ਆਓ ਅਸੀਂ ਵੀ ਮਨ ਨੂੰ ਕਹੀਏ, ਜਿੱਥੋਂ ਮਿਲਦਾ ਹੀ ਆਨੰਦ ਏ, ਉਸ ਆਨੰਦਪੁਰ ਦੇ ਵਾਸੀ ਹੋ ਕੇ ਕਹੀਏ ਜੀ ਸਾਰੇ ਜਿੰਦੇ। ਚੱਲਨੀ ਆਨੰਦਪੁਰ, ਚੱਲ ਵਸੀਏ, ਚੱਲ ਵਸੀਏ। ਚੱਲਨੀ ਆਨੰਦਪੁਰ, ਚੱਲ ਵਸੀਏ।